ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਆਸ ਪਾਸ ਪਹਾੜੀ ਰਾਜਿਆਂ ਨੂੰ ਇੱਕ ਮੁੱਠ ਕਰਨਾ ਚਾਹੁੰਦੇ ਹਨ, ਜਿਵੇਂ ਕਿਸੇ ਇੱਕ ਉਂਗਲ ਦੀ ਤਾਕਤ ਬਹੁਤ ਕਮਜ਼ੋਰ ਹੈ ਤੇ ਜਦ ਇਹ ਇਕੱਠੀਆਂ ਹੋ ਜਾਂਦੀਆਂ ਹਨ ਔਰ ਇਹਨਾਂ ਦੇ ਉੱਪਰ ਦੀ ਅੰਗੂਠਾ ਕਬਜ਼ੇਕਾਰ ਹੋ ਜਾਂਦਾ ਹੈ ਤਾਂ ਇੱਕ ਸੁੰਨ ਬਣ ਕੇ ਕਿਸੇ ਦੀ ਵੀ ਸੁਰਤ ਭੁਲਾ ਸਕਦੀਆਂ ਹਨ। ਪਾਤਸ਼ਾਹ ਬਹੁਤ ਦੂਰ ਅੰਦੇਸ਼ੀ ਦੀ ਵਿਚਾਰ ਵੀ ਕਰਦੇ ਨੇ, ਸੋਚ ਵੀ ਕਰਦੇ ਨੇ ਕਿ ਜੇ ਇਹ ਰਾਜਪੂਤ ਪਹਾੜੀ ਰਾਜੇ ਇਸ ਤਰ੍ਹਾਂ ਇੱਕ ਮੁੱਠ ਹੋ ਜਾਣ ਤਾਂ ਜ਼ੁਲਮ ਦੀ ਜੜ ਮੁਗਲਾਂ ਦਾ ਰਾਜ ਇਸ ਨੂੰ ਪੱਟਿਆ ਜਾ ਸਕਦਾ ਹੈ। ਬਹੁਤ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਨੀਤੀ ਦੇ ਅਨੁਸਾਰ ਉਨ੍ਹਾਂ ਦੀ ਸਹਾਇਤਾ ਵੀ ਕੀਤੀ, ਉਨ੍ਹਾਂ ਨਾਲ ਮਿੱਤਰਤਾ ਵੀ ਵਧਾਈ, ਫਿਰ ਉਨ੍ਹਾਂ ਦੀਆਂ ਜਿਆਦਤੀਆਂ ਨੂੰ ਨਜ਼ਰਅੰਦਾਜ਼ ਵੀ ਕੀਤਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕ ਇੱਕ ਸਟੇਜ ਤੇ ਆਉਣ, ਗੱਲ ਨੂੰ ਸਮਝਣ ਔਰ ਇੱਕ ਮੁੱਠ ਇੱਕ ਤਾਕਤ ਹੋ ਕੇ ਇਹ ਜ਼ੁਲਮ ਦਾ ਮੁਕਾਬਲਾ ਕਰ। ਐਸੇ ਭਾਵਾਂ ਨੂੰ ਲੈ ਕੇ, ਐਸੇ ਖਿਆਲਾਂ ਨੂੰ ਲੈ ਕੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨੂੰ ਬੜਾ ਗੈਰ ਗੰਭੀਰ ਉਪਦੇਸ਼ ਦੇ ਰਹੇ ਹਨ। ਇੱਧਰ ਖਾਲਸਾ ਤਿਆਰ ਬਰ ਤਿਆਰ ਹੈ, ਸੱਜਿਆ ਸਜਾਇਆ ਸਨਦਬੱਧ ਸ਼ਸਤਰਧਾਰੀ ਸੱਚੇ ਪਾਤਸ਼ਾਹ ਦੇ ਖਿਆਲ ਮੰਡਲਾਂ ਵਿੱਚੋਂ ਉਨ੍ਹਾਂ ਦੇ ਅੰਦਰਲੇ ਦੀਆਂ ਸੁੰਦਰਤਾਈਆਂ ਝਲਕਾਂ ਮਾਰਦੀਆਂ ਹਨ। ਉੱਚੇ ਉੱਚੇ ਪ੍ਰਲੌਕਿਕ ਸਵਪਨ ਦੇਸ਼ਾਂ ਵਿੱਚੋਂ ਰੂਪ ਰੰਗ ਧਾਰ ਦਾ ਪ੍ਰਤੱਖ ਧਰਤੀ ਤੇ ਆ ਖਲੋਤਾ ਹੈ। ਆਨੰਦਪੁਰ ਦੀ ਭੂਮੀ ਤੇ ਮਨੁੱਖੀ ਜਾਮਿਆਂ ਵਿੱਚ ਟੁਰਦਾ ਫਿਰਦਾ ਦਿਸ ਰਿਹਾ ਜੋਤ ਰੂਪ ਅਕਾਲ ਖਾਲਸੇ ਦੇ ਰੂਪ ਵਿੱਚ। ਔਰੰਗਜ਼ੇਬ ਪਾਸ ਵੀ ਖਬਰ ਪੁੱਜ ਗਈ ਤੇ ਦੇਸ਼ ਵਿੱਚ ਵੀ ਧੁੰਮਾਂ ਪੈ ਗਈਆਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ। ਪਹਾੜੀ ਰਾਜਿਆਂ ਨੂੰ ਖਬਰ ਸਭ ਤੋਂ ਪਹਿਲੇ ਮਿਲੀ ਸੀ, ਹੁਣ ਉਨ੍ਹਾਂ ਵਿੱਚ ਫਿਰ ਵਿਚਾਰ ਤੁਰੀ ਹੈ। ਸਾਰੇ ਬਿਲਾਸਪੁਰ ਇਕੱਠੇ ਹੋਏ ਕਿ ਇਹ ਜੋ ਸਤਿਗੁਰੂ ਜੀ ਨੇ ਸਾਡੇ ਰਾਜ ਵਿੱਚ ਰਹਿ ਕੇ ਫਤੂਰ ਆਰੰਭਿਆ ਹੈ, ਇਸ ਦਾ ਅੰਤ ਕੀ ਹੋਵੇਗਾ? ਕਈ ਵੀਰ ਲੜੇ, ਕਈ ਵੀਰ ਜੰਗ ਯੁੱਧ ਹੋਏ, ਸਾਡਾ ਬਣਿਆ ਕੁਝ ਨਾ, ਤੇ ਹੁਣ ਤਾਂ ਉਨ੍ਹਾਂ ਨੇ ਧਰਮ ਕਰਮ ਦੇ ਸਿਰ ਵੀ ਮਿੱਟੀ ਪਾਈ ਤੇ ਨਾਲ ਯੁੱਧ ਜੰਗ ਦਾ ਸਮਾਨ ਹੋਰ ਇਕੱਠਾ ਕਰ ਲਿਆ। ਸਾਡੀ ਭਲਾਈ ਕਿਸ ਗੱਲ ਵਿੱਚ ਹੈ? ਉਨ੍ਹਾਂ ਤੇ ਕਮੀ ਕਮੀਨਾਂ ਨੂੰ ਇਕੱਠਿਆਂ ਕਰਕੇ ਸ਼ਸਤਰਧਾਰੀ ਕਰ ਦਿੱਤਾ। ਇਸ ਵੇਲੇ ਦੀਆਂ ਵਿਚਾਰਾਂ ਉਵੇਂ ਸਨ ਜਿਵੇਂ ਕਿਸੇ ਫਟੀ ਹੋਈ ਕੌਮ ਵਿੱਚ ਹੁੰਦੀਆਂ ਨੇ, ਆਪੋ ਵਿੱਚ ਪਾਟੋ ਤਾੜ ਹੋਏ ਪਏ। ਕਈਆਂ ਨੇ ਵਿੱਚੋਂ ਆਖਿਆ, ਜੇ ਅਸੀਂ ਰਾਜੇ ਰਹਿ ਜਾਈਏ ਤਾਂ ਇਹ ਗੱਲ ਤਾਂ ਗੁਰੂ ਜੀ ਦੀ ਮੰਨਣ ਵਾਲੀ ਹੈ ਕਿ ਤੁਰਕਾਂ ਨੇ ਅੱਤ ਦੀ ਅੱਤ ਚਾਈ ਹੋਈ ਹੈ ਔਰ ਸਾਡੇ ਜੀਵਨ ਦਾ ਕੋਈ ਧਰਮ ਨਹੀਂ ਹੈ, ਜੇ ਕੋਈ ਉਪਰਾਲਾ ਬਣੇ ਤਾਂ ਇਹ ਨਸ਼ਟ ਹੋ ਜਾਣ। ਸੁਖ ਤਾਂ ਤਦੇ ਹੈ ਪਰ ਇਹ ਡਾਢੇ ਹਨ, ਆਪੋ ਵਿੱਚ ਜੁੜੇ ਹਨ, ਇਨ੍ਹਾਂ ਦੇ ਅੱਗੇ ਕੌਣ ਟਿਕੇਗਾ? ਕਈ ਸੋਚਾਂ ਮਗਰੋਂ ਇੱਥੇ ਅਪੜੇ ਕਿ ਆਨੰਦਪੁਰ ਆਪ ਚੱਲ ਕੇ ਵੇਖੀਏ ਤਾਂ ਸਹੀ ਕਿ ਗੁਰੂ ਕੀ ਆਖਦਾ ਤੇ ਕੀ ਕਰਦਾ। ਸੋ ਉਨ੍ਹਾਂ ਦੀ ਆਪੋ ਵਿੱਚ ਵਿਚਾਰ ਦੇ ਸਿੱਟੇ ਤੇ ਆਨੰਦਪੁਰ ਜਾਣਾ ਹੀ ਯੋਗ ਸਮਝਿਆ। 5-7 ਰਾਣੇ ਚੁਣੇ ਗਏ ਤੇ ਬਿਲਾਸਪੁਰੀਆ ਉਹਨਾਂ ਦਾ ਬੁਲਾਰਾ ਬਣਿਆ। ਇਨ੍ਹਾਂ ਦੇ ਜਾਣ ਦਾ ਕਾਰਨ ਇੱਕ ਤਾਂ ਭਾਰੀ ਅਸਚਰਜ ਸੀ ਜੋ ਉਨ੍ਹਾਂ ਨੂੰ ਗੁਰੂ ਜੀ ਦੇ ਕਾਰਨਾਮੇ ਸੁਣ ਸੁਣ ਕੇ ਵਾਪਰ ਰਿਹਾ ਸੀ। ਦੂਜੇ ਆਪਣੇ ਬਚਾਓ ਦਾ ਖਤਰਾ ਸੀ ਤੇ ਤੁਰਕਾਂ ਨਾਲ ਦਿੱਲੀ ਵੈਰ ਕਰਕੇ ਉਨ੍ਹਾਂ ਦੀ ਤਬਾਹੀ ਦੇ ਸਮਾਨ ਨੂੰ ਵੇਖਣ ਦਾ ਦਬਾਵਾਂ ਜਾਂ ਚਾਓ ਵੀ ਸੀ ਤੇ ਲੋੜ ਆ ਪਈ ਤੇ ਤੁਰਕ ਨਿਵੇਸ਼ ਵਾਸਤੇ ਇਹ ਜ਼ਹਿਰਦਾਰੀ ਵੀ ਕੀਤੀ ਜਾ ਸਕਦੀ ਸੀ ਕਿ ਅਸੀਂ ਤੇ ਭੇਦ ਲੈਣ ਗਏ ਸਾਂ। ਇਸ ਤਰ੍ਹਾਂ ਵਿਉਂਤਾ ਵਿਉਂਦੇ ਆਨੰਦਪੁਰ ਅਪੜੇ। ਗੁਰੂ ਦਰਬਾਰ ਵੱਲੋਂ ਸਨਮਾਨ ਦਾ ਉਤਾਰਾ ਦਿੱਤਾ ਗਿਆ। ਰਾਜੇ ਨੇ ਖਾਲਸਾ ਡਿੱਠਾ, ਸ਼ਕਲ ਸੂਰਤ ਵੇਖੀ, ਤੇਜ ਜਮਾ ਅਚਲ ਵੇਖਿਆ ਗਿਆ। ਲੱਛਣ ਦੱਸਣ ਕਿ ਇਹ ਲੋਕ ਧਰਤੀ ਦਾ ਭਾਰ ਹਰ ਸਕਦੇ ਹਨ, ਮਾਤ ਭੂਮੀ ਦੇ ਕਸ਼ਟ ਕੱਟ ਸਕਦੇ ਹਨ, ਪਰ ਇਨ੍ਹਾਂ ਦੇ ਬਲ ਪਾ ਜਾਣ ਤੇ ਤੁਰਕਾਂ ਦੇ ਨਾਲ ਹੀ ਆਪਣੇ ਨਸ਼ਟ ਦਾ ਵੀ ਭੈ ਇਨ੍ਹਾਂ ਨੂੰ ਦਿਸਦਾ ਸੀ। ਫਿਰ ਹੌਸਲਾ ਆਵੇ, ਕਦੇ ਖੁਸ਼ੀ ਵੀ ਆਵੇ। ਇਸ ਪ੍ਰਕਾਰ ਦੇ ਜੱਕੋ ਤੱਕਿਆਂ ਵਿਚ ਮੁਲਾਕਾਤ ਦਾ ਵੇਲਾ ਆ ਗਿਆ ਤੇ ਇਕ ਚੰਗੇ ਸੱਜੇ ਸਜਾਏ ਸ਼ਮਿਆਨੇ ਹੇਠ ਰਾਜਿਆਂ ਨੇ ਆ ਕੇ ਦਰਸ਼ਨ ਪਾਇਆ, ਮੱਥਾ ਟੇਕਿਆ, ਸੁੱਖ ਸ਼ਾਂਤ ਪੁੱਛ ਕੇ ਵਧਾਈ ਦਿੱਤੀ, ਨੀਤੀ ਦੇ ਤਰੀਕੇ ਨਾਲ ਵਾਰਤਾਲਾਪ ਕਰਕੇ ਇਨ੍ਹਾਂ ਨੇ ਪੁੱਛਾਂ ਦੇ ਉੱਤੇ ਆਪਣੇ ਵਿਚਾਰ ਨੂੰ ਲੈਂਦਾ, ਜਿਨ੍ਹਾਂ ਦਾ ਸਾਰ ਇਹ ਸੀ ਕਿ ਕੀਕੂ ਖਾਲਸਾ ਤੁਰਕਾਂ ਦੀ ਸਮਾਪਤੀ ਕਰੇਗਾ ਔਰ ਆਪ ਧਰਮ ਦੇ ਅਵਤਾਰ ਹੋ ਕੇ ਸੁਲਾਹ ਦੇ ਦਾਤਾ ਗੁਰੂ ਨਾਨਕ ਦੇ ਗੱਦੀ ਨਸ਼ੀਨ ਹੋ ਕੇ ਕੀਕੂ ਤਲਵਾਰ ਨਾਲ ਮਾਰਨਾ ਰਵਾ ਰੱਖੋਗੇ। ਅੱਗੋ ਜਵਾਬ ਮਿਲਿਆ, ਖਾਲਸਾ ਕਿਸੇ ਦੀ ਸਮਾਪਤੀ ਨਹੀਂ ਕਰੇਗਾ ਪਰ ਨਾ ਖਾਲਸਾ ਨੂੰ ਸੋਧੇਗਾ, ਅਸ਼ੁੱਧਤਾ ਨੂੰ ਸੋਧੇਗਾ, ਪਾਪੀ ਨੂੰ ਮਾਰੇਗਾ। ਤੁਰਕਾਂ ਵਿਚ ਪਾਪ ਵੱਸਦਾ ਹੈ, ਪਹਿਲੇ ਗੁਰਾਂ ਨੇ ਉਨ੍ਹਾਂ ਦਾ ਪਾਪ ਧੋਣ ਤੇ ਹਿੰਦੂਆਂ ਵਿਚ ਜਾਨ ਭਰਨ ਤੇ ਜ਼ੋਰ ਲਾਇਆ। ਤੁਰਕਾਂ ਨੇ ਪਾਤਸ਼ਾਹੀ ਹੈਸੀਅਤ ਵਿਚ ਜ਼ੁਲਮ ਨਹੀਂ ਛੋੜੇ ਤੇ ਹੁਣ ਤਾਂ ਹੱਦੋਂ ਪਾਰ ਹੋ ਗਏ। ਹਿੰਦੂਆਂ ਨੇ ਕੌਮੀ ਹੈਸੀਅਤ ਵਿਚ ਗੁਰੂ ਕੇ ਬਖਸ਼ੇ ਨਵ ਜੀਵਨ ਨੂੰ ਲੈ ਕੇ ਪਲਟਾ ਨਹੀਂ ਖਾਧਾ। ਇਸ ਲਈ ਜ਼ਰੂਰੀ ਹੋ ਗਿਆ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਤੋਂ ਜੀਵਨ ਪ੍ਰਾਪਤ ਕੀਤਾ ਹੈ ਉਨ੍ਹਾਂ ਨੂੰ ਹੀ ਜਥੇਬੰਦ ਕਰ ਲਿਆ ਜਾਵੇ। ਇਹ ਲੋਕੀ ਸਾਈਂ ਦੇ ਦਰ ਪ੍ਰਵਾਨ ਹੋਣ ਲਈ ਜੀਵਨ ਮੁਕਤ ਬਣਾਏ ਗਏ ਹਨ, ਪਰ ਹੁਣ ਵਕਤ ਆ ਗਿਆ ਹੈ ਕਿ ਜਾਂ ਇਹ ਭੂਮੀ ਤਬਾਹ ਹੋ ਜਾਏ ਜਾਂ ਇਨ੍ਹਾਂ ਜੀਵਨ ਮੁਕਤਾਂ ਦੇ ਹੱਥੋਂ ਹੀ ਇਸ ਦੀ ਰੱਖਿਆ ਕਰਾਈ ਜਾਵੇ। ਇਹ ਰੱਖਿਆ ਕਰਨੀ ਤੁਹਾਡਾ ਰਾਜਿਆਂ ਦਾ ਧਰਮ ਸੀ, ਪਰ ਹੁਣ ਇਨ੍ਹਾਂ ਫਕੀਰਾਂ ਦੇ ਸਿਰ ਦੇਸ਼ ਰੱਖਿਆ ਦਾ ਭਾਰ ਆ ਪਿਆ ਹੈ, ਕਿਉਂਕਿ ਤੁਸੀਂ ਇੱਕ ਮੁੱਠ ਹੋ ਕੇ ਨਿੱਤਰਦੇ ਨੇ। ਤਿਆਈ ਧਰਤੀ ਤੋਂ ਵਧੀਕ ਅਜੇ ਵੀ ਹਿੰਦੂ ਰਾਜਿਆਂ ਦੀ ਹੈ, ਪਰ ਰਾਜੇ ਵੀ ਮੁਰਦੇਹਾਨ ਵਿਚ ਹਨ, ਆਪੋ ਵਿਚ ਏਕਾ ਨਹੀਂ ਹੈ। ਪਰਜਾ ਅੰਨੀ ਗਿਆਤ ਵਿਹੋਣੀ ਮਰ ਰਹੀ ਹੈ, ਨਾ ਪਰਜਾ ਵਿਚ ਜਾਨ ਹੈ, ਨਾ ਤਾਣ ਹੈ, ਨਾ ਰਾਜਿਆਂ ਵਿਚ ਜਥੇਬੰਦੀ ਹੈ, ਨਾ ਸਾਹਸ ਹੈ, ਨਾ ਕੁਰਬਾਨੀ ਦਾ ਮਾਦਾ, ਨਾ ਇਹ ਕਿਸੇ ਦਾ ਉਪਕਾਰ ਕਰਨ। ਇਸ ਲਈ ਹੁਣ ਫਕੀਰਾਂ ਨੇ ਤਲਵਾਰ ਚਾਹੀ ਹੈ। ਅੱਗੇ ਹੋ ਕੇ ਅਜਮੇਰ ਚੰਦ ਬੋਲਿਆ, ਧਰਮ ਵਿਚ ਤੇ ਦਇਆ ਚਾਹੀਦੀ ਹੈ ਨਾ, ਤੇ ਯੁੱਧ ਵਿਚ ਦਇਆ ਨਹੀਂ ਹੁੰਦੀ ਤਾਂ ਦਇਆ ਹੁੰਦੀ ਹੈ? ਫਕੀਰੀ ਤੇ ਸ਼ਮਸ਼ੀਰ ਦੋਵੇਂ ਕਿਵੇਂ ਨਿਭਣਗੀਆਂ? ਗੁਰੂ ਜੀ ਨੇ ਬੜੀ ਗੰਭੀਰਤਾ ਨਾਲ ਦੇਖਿਆ, ਕਹਿਣ ਲੱਗੇ ਇਸੇ ਲਈ ਖਾਲਸਾ ਅਰਸ਼ਾਂ ਤੋਂ ਉਤਰ ਕੇ ਆਇਆ ਹੈ, ਰੂਹ ਦੇ ਮੰਡਲ ਤੋਂ ਤਲਵਾਰ ਦੀ ਘਾਟ ਦੇ ਰਸਤੇ ਇਸ ਦਾ ਜਨਮ ਹੋਇਆ ਹੈ। ਰੂਹ ਤੇ ਸ਼ਮਸ਼ੀਰ ਅੰਮ੍ਰਿਤ ਵਿਚ ਰਲ ਕੇ ਲੋਹਾ ਤੇ ਮਿਸ਼ਰੀ ਘੁਲ ਮਿਲ ਕੇ ਇਕ ਹੋ ਕੇ ਨਵੇਂ ਇਨਸਾਨ ਰੱਬੀ ਇਨਸਾਨ ਦੀ ਕਾਇਆ ਘੜਨ ਵਾਲੇ ਬਣੇ ਹਨ। ਇਹ ਇਨਸਾਨ ਜੋ ਰੂਹ ਤੇ ਸ਼ਮਸ਼ੀਰ ਦੇ ਇਕੱਠੇ ਪਿਘਲ ਜਾਣ ਤੋਂ ਬਣਿਆ ਨਾ, ਹੁਣ ਧਰਾ ਦਾ ਭਾਰ ਹਰੇਗਾ, ਧਰਤੀ ਭਾਰ ਤੋਂ ਮੁਕਤ ਹੋਵੇਗੀ। ਅਜਮੇਰ ਚੰਦ, ਪਰ ਇਹ ਖਾਲਸਾ ਇਕ ਨਵਾਂ ਮਜ਼ਹਬ ਹੈ? ਗੁਰੂ ਜੀ ਕਹਿਣ ਲੱਗੇ, ਨਹੀਂ, ਇਹ ਦਵੈਖੀ ਮਜ਼ਹਬ ਨਹੀਂ ਹੈ, ਵਿਤਕਰੇ ਵਾਲਾ ਰਸਤਾ ਨੇ। ਨਾ ਇਹ ਨਸਲ ਹੈ, ਨਾ ਇਹ ਕੁਲ ਹੈ, ਨਾ ਜਾਤ, ਨਾ ਗੋਤ। ਇਉਂ ਅਰਸ਼ਾਂ ਵਿਚੋਂ ਸੰਕਲਪ ਕਰਕੇ ਚੁਣ ਕੇ ਇਕੱਠਿਆਂ ਕਰਕੇ ਸਵਪਨ ਦੇਸ਼ ਵਿਚੋਂ ਆਇਆ ਆਦਰਸ਼ ਹੈ, ਜੋ ਉਸ ਇਨਸਾਨ ਦਾ ਹੈ ਜੋ ਜਿਉਂਦਾ ਹੈ। ਇਹ ਗੁਰੂ ਨਾਨਕ ਸੁਲਹ ਕੁਲ ਦੇ ਪੈਦਾ ਕੀਤੇ ਫਕੀਰ ਇਨਸਾਨੀ ਜਥੇਬੰਦੀ ਦਾ ਇਕ ਸਮੁੱਚਾ ਵਜੂਦ ਹੈ। ਇਹ ਸੁਲਹ ਕੁਲ ਜਿਉਂਦੇ ਇਨਸਾਨਾਂ ਦਾ ਇਕ ਇਕ ਦਾ ਤੇ ਫਿਰ ਜਥੇਬੰਦੀਆਂ ਦਾ ਰੂਪ ਹੈ ਜੋ ਸੁਲਹ ਵਿਚ ਵੱਸਦਾ ਹੈ, ਪਰ ਸੁਲਹ ਦੇ ਵੈਰੀਆਂ ਨੂੰ ਲੋੜ ਵੇਲੇ ਤਲਵਾਰ ਨਾਲ ਘਾਓ ਵੀ ਸਕਦਾ ਹੈ ਤੇ ਸੁਲਹ ਦੇ ਰਹਿਣ ਲਈ ਮਜਬੂਰ ਕਰੇਗਾ। ਅੰਦਰੋਂ ਸਾਈਂ ਦੇ ਦਰ ਹਾਜ਼ਰ ਵੀ ਰਹੇਗਾ, ਇਸ ਦੇ ਚਿੱਤ ਵਿਚ ਹਰ ਵੱਸੇਗਾ ਇਹਦੀ ਜੀਵਾਂ ਤੇ ਪਾਪ ਨਾਲ ਯੁੱਧ ਵਸੇਗਾ, ਆਪ ਇਹ ਨਿਰਭੈਤਾ ਵਿਚ ਵਿਚਰ ਕੇ ਦੱਸੇਗਾ। ਭੈ ਦੇਣ ਹਾਰਿਆਂ ਨੂੰ ਭੈ ਦੇ ਕੇ ਭੈ ਦੇਣੋਂ ਅਸਮਰਥ ਕਰਕੇ ਇੰਜ ਦੱਸੇਗਾ ਤਾਂ ਜੋ ਜਗਤ ਨਿਰਭੈ ਪਾਤੇ ਆਪਣੇ। ਇਹ ਖੜਗਧਾਰੀ ਹੋ ਕੇ ਅਨਿਆਉ ਨੂੰ ਡਾਂਟੇਗਾ, ਧਰਮ ਨੂੰ ਅਭੈਦਾਨ ਦੇਗਾ। ਅਜਮੇਰ ਚੰਦ, ਗੁਰੂ ਜੀ ਆਪ ਬੜੇ ਉੱਚੇ ਦਰਜੇ ਤੇ ਹੋ, ਗਿਆਨ ਫਕੀਰੀ ਆਪ ਜਿਵੇਂ ਚਾਹੋ ਸਿਰੇ ਚਾੜੋ, ਗੁਰੂ ਨਾਨਕ ਦੇਵ ਜੀ ਹੋਏ। ਪਰ ਭਗਵਾਨ ਇੱਕ ਇੱਕ ਤੁਰਕ ਇੱਕ ਇੱਕ ਦੁੰਬਾ ਖਾ ਜਾਂਦਾ ਹੈ। ਇਹ ਅਸੀਂ ਸਾਗ ਪਾਤ ਖਾਣ ਵਾਲੇ ਉਹਨਾਂ ਨਾਲ ਕੀਕੂ ਲੜਾਂਗੇ, ਚਿੜੀਆਂ ਬਾਜ ਕੀਕੂ ਮਾਰਨਗੀਆਂ। ਗੁਰੂ ਜੀ ਥੋੜਾ ਜਿਹਾ ਹੱਸੇ, ਮੁਸਕਰਾਹਟ ਵਿਚ ਤੱਕਿਆ, ਤੁਸੀਂ ਦੇਖੋਗੇ ਚਿੜੀਆਂ ਬਾਜ ਤੋੜਨਗੀਆਂ, ਸਾਗ ਪਾਤ ਰੁੱਖਾਂ ਨੂੰ ਖਾ ਜਾਣਗੇ, ਦੁੰਬੇ ਸ਼ੇਰਾਂ ਦਾ ਭੋਜਨ ਕਰਨਗੇ। ਤੁਸੀਂ ਕਹਿੰਦੇ ਹੋ ਸ਼ੇਰ ਦੁੰਬੇ ਖਾ ਜਾਂਦਾ, ਅਸੀਂ ਕਹਿੰਦੇ ਦੁੰਬੇ ਵੀ ਸ਼ੇਰਾਂ ਨੂੰ ਮਾਰਨਗੇ। ਅਜਮੇਰ ਚੰਦ ਕਹਿੰਦਾ ਜੀ ਸੱਤ ਹੈ, ਪਰ ਅਜੇ ਸਾਨੂੰ ਦਿਸਦਾ ਨਹੀਂ ਹੈ, ਇਹ ਕਿਵੇਂ ਹੋ ਸਕੇ? ਗੁਰੂ ਜੀ ਕਹਿਣ ਲੱਗੇ, ਤੁਸੀਂ ਖਾਲਸਾ ਇੱਕ ਸ਼ਖਸੀਅਤ ਤੱਕ ਰਹੇ ਹੋ, ਤੁਸੀਂ ਖਾਲਸਾ ਇੱਕ ਸ਼ਖਸੀਅਤ ਦੇ ਤੌਰ ਤੇ ਤੱਕ ਰਹੇ ਹੋ, ਇਹ ਠੀਕ ਹੈ, ਪਰ ਇਹਨਾਂ ਸ਼ਖਸੀਅਤਾਂ ਦਾ ਇੱਕ ਸਮੁਦਾਇ ਜਾਂ ਇਕੱਠ ਵੀ ਹੈ। ਤੁਸੀਂ ਖਾਲਸੇ ਦਾ ਸਮੁਦਾਇ ਬਾਜ਼ਾਰਾਂ ਵਿਚ ਜੂਹਾਂ ਵਿਚ ਡਿੱਠਾ ਹੋ, ਪਰ ਖਾਲਸਾ ਅਜੇ ਹੋਰ ਹੈ, ਇੱਕ ਇਕੱਠਿਆ ਸਮੁਦਾਇ, ਇੱਕ ਜਥੇਬੰਦੀ ਹੈ, ਪੱਕੀ ਜਥੇਬੰਦੀ ਹੈ, ਬਾ ਤਰੀਕ ਬਾਕਾਇਦਾ ਢੰਗ ਦੇ ਨਾਲ। ਇਹ ਜਥੇਬੰਦੀ ਤੁਰਕਾਂ ਦੀ ਜਥੇਬੰਦੀ ਦੇ ਟਾਕਰੇ ਦੀ ਨਹੀਂ ਕਿ ਆਪ ਬਚਾਉਣ ਤੇ ਹੋਰਨਾਂ ਦੇ ਘਰ ਬਾਰ ਭੌਵਾਂ ਵਲੈਤਾਂ ਖੋਹ ਕੇ ਜ਼ੁਲਮ ਕਮਾਉਣ ਦੇ ਮਨੋਰਥ ਉੱਤੇ ਆਪੋ ਵਿਚ ਬੱਝੀ ਹੋਵੇ। ਇਹ ਜਥੇਬੰਦੀ ਇਕ ਦੂਏ ਨੂੰ ਸਕੇ ਵੀਰ ਸਮਝ ਕੇ ਬਣੀ ਹੈ। ਇਸ ਜਥੇਬੰਦੀ ਦੇ ਬੰਦੇ ਮੌਤ ਲਈ ਪਹਿਲੇ ਤਿਆਰ ਹਨ, ਇਨ੍ਹਾਂ ਨੇ ਪਹਿਲਾਂ ਸੀਸ ਭੀੜ ਕਰ ਦਿੱਤੀ ਨੇ, ਗੁਰੂ ਨੂੰ ਜਾਨ ਅਰਪ ਦਿੱਤੀ ਹੈ, ਤਨ ਦੀ ਪੀੜਾ ਬ੍ਰਹਮ ਗਿਆਨੀ ਤੁਲ ਫਤਿਹ ਕਰ ਲਈ ਹੈ। ਆਪਣੇ ਜੀਵਨ ਦੀ ਕਿਸੇ ਸ਼ਾਇਦ ਦਾ ਇਨ੍ਹਾਂ ਨੂੰ ਪਿਆਰ ਨਹੀਂ, ਜੀਵਨ ਜਿਨ੍ਹਾਂ ਨੇ ਦੇ ਦਿੱਤਾ ਹੈ ਰਾਜਾ ਜੀ, ਉਨ੍ਹਾਂ ਨੂੰ ਫੇਰ ਕਿਸ ਨਾਲ ਮੋਹ? ਇਹ ਅਸਲ ਸੰਨਿਆਸੀ ਹਨ। ਤੁਸੀਂ ਪੁੱਛੋ ਸੰਨਿਆਸੀ ਜਥੇਬੰਦੀ ਕਿਉਂ ਹੋਏ ਹਨ? ਇਸ ਲਈ ਕਿ ਪਾਪੀ ਧਰਮ ਨੂੰ ਨਸ਼ਟ ਕਰ ਰਹੇ ਹਨ, ਪਰਜਾ ਨੂੰ ਦੁੱਖ ਦੇ ਰਹੇ ਹਨ, ਸ੍ਰਿਸ਼ਟੀ ਭਾਰ ਹੇਠ ਦੱਬੀ ਬਿਲਬਲਾ ਰਹੀ ਹੈ। ਇਹ ਜਥੇਬੰਦ ਹੋ ਕੇ ਸਾਰੇ ਦੁੱਖਾਂ ਨੂੰ ਦੂਰ ਕਰਨ ਤੇ ਰਾਜਯੋਗੀ ਹੋ ਕੇ ਸ੍ਰਿਸ਼ਟੀ ਨੂੰ ਰਾਜ ਕਰਕੇ ਦੱਸਣ, ਐਸਾ ਰਾਜ ਜੈਸਾ ਕਿ ਪਰਜਾ ਸੁਖ ਲਈ ਲੋੜੀਦਾ ਹੈ। ਇਹ ਜਥੇਬੰਦੀ ਉਨ੍ਹਾਂ ਦੀ ਹੈ ਜਿਨ੍ਹਾਂ ਦੇ ਵੱਡੇ ਵਡੇਰੇ 200 ਬਰਸ ਤੋਂ ਨਾਮ ਜਪਦੇ ਆਏ ਔਰ ਜਪ ਰਹੇ ਹਨ। ਇਨ੍ਹਾਂ ਦੀ ਆਤਮਾ ਪਰਮਾਤਮਾ ਦੀ ਲਗਨ ਨਾਲ ਸੁਰਜੀਤ ਹੋਏ ਹੋਏ ਹਨ। ਇਹ ਆਤਮ ਪਦ ਤੇ ਚੜ ਕੇ ਜੀ ਉੱਠੇ ਲੋਕ ਆਪੋ ਵਿਚ ਜੁੜ ਕੇ ਜਥੇਬੰਦ ਹੋਏ ਹਨ ਉੱਚੇ ਖਾਲਸਾ ਦੇ ਆਦਰਸ਼ ਵਿਚ, ਜਿੱਥੇ ਖੁਸ਼ੀ ਤੇ ਉਮਾਹ ਇਨ੍ਹਾਂ ਪਾਸ ਆਪਣਾ ਅੰਦਰਲਾ ਹੈ, ਰੂਹਾਨੀ ਹੈ। ਦੌਲਤ ਮਾਲ ਤੋਂ ਉਤਪਤ ਹੋਈ ਖੁਸ਼ੀ ਦੇ ਭੁੱਖੇ ਨਹੀਂ ਹਨ ਇਹ।